ओह वेला हथ न आवई अंत गया पछताए।
साहिब सतगुरु सच्चे पातशाह फरमाउंदे ने ओह वेला मुड़ के हथ विच नहीं आउंदा। इहदा मतलब इह है जिहड़ा समां इक वारी हथों लंघ गया ओह फिर मुड़ के हथ विच नहीं आउंदा। जिस मनुख ने अपना सारा ही जीवन व्यर्थ गुवा लिया है आंदे समय ओह फिर आखे कि मैनू हुण समां मिल जावे, ओह बीतिया समां कदे किसे दे हथ विच नहीं आया, अंत गया पछताए। ते इसे लई जिहड़ा नाम तो विहूणा मनमुख है ਉਹ ਅੰਤ ਨੂੰ ਪਸ਼ਚਾਤਾਪ ਕਰਦਾ ਹੋਇਆ ਰੋਂਦਾ ਕਰਲਾਉਂਦਾ ਹੋਇਆ ਇੱਥੋਂ ਤੁਰ ਗਿਆ।
ਜਿਸ ਨਦਰ ਕਰੇ ਸੋ ਉਭਰੈ ਹਰ ਸੇ ਤੇ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਸੋ ਉਭਰੈ, ਭਾਈ ਉਹੀ ਬਚ ਸਕਦਾ ਹੈ। ਕਿਵੇਂ ਬਚਦਾ ਹੈ? ਹਰ ਸੇ ਤੇ ਲਿਵ ਲਾਏ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਲਿਵ ਲਾ ਕੇ ਅਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਬਿਰਤੀ ਨੂੰ ਜੋੜ ਕੇ ਅਤੇ ਫਿਰ ਭਾਈ ਉਹ ਬਚਦਾ ਹੈ। ਨਹੀਂ ਤਾਂ ਜਿਹੜੇ ਮਨਮੁੱਖ ਬੰਦੇ ਨੇ ਉਹ ਵਾਹਿਗੁਰੂ ਦਾ ਨਾਮ ਜਪਦੇ ਹੀ ਨਹੀਂ ਅਤੇ ਨਾ ਹੀ ਵਾਹਿਗੁਰੂ ਦੇ ਵੱਲ ਕਦੀ ਆਪਣੀ ਸੁਰਤ ਬਿਰਤੀ ਨੂੰ ਜੋੜਦੇ ਹਨ ਅਤੇ ਫਿਰ ਉਹ ਤਾਂ ਪਛਤਾਉਂਦੇ ਜਾਂਦੇ ਨੇ। ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਉਹ ਬਚ ਜਾਂਦੇ ਹਨ।
ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਮਨੁੱਖ ਦੀ ਇਹ ਵੀ ਖਸਲਤ ਹੈ, ਜਦੋਂ ਕੋਈ ਆਦਮੀ ਕੋਈ ਕੰਮ ਕਰਦਾ ਨਾ ਉਹਨੂੰ ਵੇਖ ਕੇ ਉਹਦੀ ਰੀਸ ਕਰਦਾ। ਦੇਖਾ ਦੇਖੀ ਸਭ ਕਰੇ, ਬਈ ਦੇਖਾ ਦੇਖੀ ਕੰਮ ਉਸ ਨੂੰ ਕਹਿੰਦੇ ਨੇ ਬਈ ਰੀਸ ਪ੍ਰੀਸੀ ਕੰਮ ਕਰਨਾ, ਇੱਕ ਨੂੰ ਦੇਖ ਕੇ ਦੂਜਾ ਦੂਜੇ ਨੂੰ ਦੇਖ ਕੇ ਤੀਜਾ ਵੀ ਉਹ ਫਲਾਨਾ ਆਹ ਕੰਮ ਕਰਦਾ ਮੈਂ ਵੀ ਕਰਾਂ। ਮਨਮੁੱਖ ਬੂਝ ਨਾ ਪਾਏ, ਜਿਹੜੇ ਮਨਮੁੱਖ ਲੋਕ ਨੇ ਉਹ ਦੇਖਾ ਦੇਖੀ ਉਹ ਬਸ ਰੀਸ ਪ੍ਰੀਸੀ ਕੰਮ ਕਰਦੇ ਹਨ ਪਰ ਉਹਨਾਂ ਨੂੰ ਅਸਲੀ ਗੱਲ ਦੀ ਸਮਝ ਨਹੀਂ ਪ੍ਰਾਪਤ ਹੁੰਦੀ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਜੋ ਕਰ ਰਹੇ ਹਾਂ ਵੀ ਇਹ ਕਿਸ ਲਈ ਕਰ ਰਹੇ ਹਾਂ, ਆਖਰ ਇਹਦਾ ਰਿਜ਼ਲਟ ਕੀ ਹੋਵੇਗਾ, ਇਹਦੇ ਬਾਰੇ ਉਹਨਾਂ ਨੂੰ ਕੋਈ ਵੀ ਸਮਝ ਨਹੀਂ ਹੁੰਦੀ। ਬਸ ਦੇਖਾ ਦੇਖੀ ਭੇਡਾਂ ਚਾਲ ਪਿੱਛੇ ਪੈ ਕੇ ਉਹ ਕੰਮ ਕਰਦੇ ਹਨ।
ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋ ਗਿਆ, ਜਿਨ੍ਹਾਂ ਦਾ ਅੰਦਰੋਂ ਦਿਲ ਸਾਫ਼ ਹੋ ਗਿਆ, ਸੇਵ ਪਈ ਤਿੰਨ ਥਾਂ, ਉਹਨਾਂ ਦੀ ਕੀਤੀ ਹੋਈ ਸੇਵਾ ਪਾਈ ਥਾਂ ਪਈ ਹੈ, ਭਾਵ ਜਿਹੜੇ ਸ਼ੁੱਧ ਭਾਵਨਾ ਦੇ ਨਾਲ ਨਿਰਮਾਣਤਾ ਅਤੇ ਨਿਸ਼ਕਾਮਤਾ ਦੇ ਨਾਲ ਸਤਿਗੁਰੂ ਦੀ ਸੇਵਾ ਕਰਦੇ ਹਨ ਅਤੇ ਫਿਰ ਉਹਨਾਂ ਦੀ ਸੇਵਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਹੈ।
ਹਰ ਗੁਣ ਗਾਵਹਿ ਹਰ ਨਿਤ ਪੜ੍ਹੈ ਹਰ ਗੁਣ ਗਾਏ ਸਮਾਏ।
ਹਾਂ, ਉਹ ਗੁਰਮੁਖ ਪਿਆਰੇ ਹਰ ਗੁਣ ਗਾਵੇ ਹੈ, ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਭਾਵ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਹਰ ਨਿਤ ਪੜ੍ਹੇ ਹੈ ਅਤੇ ਨਾਲ ਹਮੇਸ਼ਾ ਲਈ ਉਸ ਵਾਹਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਨੇ, ਇਹ ਤੁਰਕੀ ਬਾਣੀ ਦਾ ਨਿਤਨੇਮ ਕਰਦੇ ਨੇ। ਹਰ ਗੁਣ ਗਾਏ ਸਮਾਏ ਅਤੇ ਫਿਰ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਤੇ ਜੋ ਗੁਣਾਂ ਦਾ ਭੰਡਾਰ ਅਕਾਲ ਪੁਰਖ ਹੈ ਉਹਦੇ ਵਿੱਚ ਸਮਾ ਜਾਂਦੇ ਹਨ।
ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੀ ਬਾਣੀ ਹਮੇਸ਼ਾ ਲਈ ਸੱਚੀ ਹੁੰਦੀ ਹੈ, ਕਿਉਂ ਜੇ ਨਾਮ ਰਹੇ ਲਿਵ ਲਾਏ, ਜਿਹੜੇ ਨਾਮ ਦੇ ਵਿੱਚ ਲਿਵ ਲਾਈ ਰੱਖਦੇ ਨੇ ਉਹਨਾਂ ਦੇ ਮੂੰਹੋਂ ਜੋ ਵੀ ਬਚਨ ਨਿਕਲਦਾ ਹੈ ਔਰ ਉਹ ਸੱਚਾ ਹੁੰਦਾ ਹੈ, ਉਹਨਾਂ ਦੇ ਬਚਨਾਂ ਦੇ ਵਿੱਚ ਵੀ ਬਾਣੀ ਵਿੱਚ ਵੀ ਸ਼ਕਤੀ ਆ ਜਾਂਦੀ ਹੈ। ਜਿਵੇਂ ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ ਹਾਂ ਵੀ ਮਹਾਂਪੁਰਖਾਂ ਦੇ ਬਚਨ ਸੱਚੇ ਹੁੰਦੇ ਨੇ, ਇਸ ਲਈ ਉਹਨਾਂ ਦੇ ਕੋਲ ਚੱਲ ਕੇ ਬਚਨ ਲਈਏ ਜਾਂ ਅਰਦਾਸ ਕਰਵਾਈਏ, ਪਰ ਹਜ਼ੂਰ ਕਹਿੰਦੇ ਉਹਨਾਂ ਦੀ ਬਾਣੀ ਹਮੇਸ਼ਾ ਲਈ ਸੱਚੀ ਹੁੰਦੀ ਹੈ ਜਿਹੜੇ ਨਾਮ ਦੇ ਵਿੱਚ ਹਮੇਸ਼ਾ ਲਈ ਲਿਵ ਲਾਈ ਰੱਖਦੇ ਹਨ।
ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ।
ਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਜੀਵ ਨੂੰ ਬੜੇ ਸੋਹਣੇ ਢੰਗ ਦੇ ਨਾਲ ਪਿਆਰ ਦੇ ਨਾਲ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਐ, ਮਲ ਹਉਮੈ ਕੱਢੈ ਧੋਏ, ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰੇ, ਹੇ ਭਾਈ, ਤੂੰ ਗੁਰੂ ਦੁਆਰਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਵਾਹਿਗੁਰੂ ਦਾ ਨਾਮ ਜਪ, ਸਦਾ ਪਤ ਹੋਏ, ਇਹਦਾ ਫਲ ਕੀ ਹੋਵੇਗਾ? ਤੈਨੂੰ ਹਮੇਸ਼ਾ ਲਈ ਲੋਕ ਅਤੇ ਪਰਲੋਕ ਦੇ ਵਿੱਚ ਪਤ ਇੱਜ਼ਤ ਪ੍ਰਾਪਤ ਹੋਵੇਗੀ। ਹਰ ਹਰ ਸਦਾ ਤੇ ਆਈਐ, ਵੀ ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹ ਨਹੀਂ ਵੀ ਚਲੋ ਕਿਤੇ 15 ਮਿੰਟ 10 ਮਿੰਟ ਜਪ ਲਿਆ, ਨਹੀਂ, ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਧਿਆਉਣਾ ਚਾਹੀਦਾ। ਮਲ ਹਉਮੈ ਕੱਢੈ ਧੋਏ, ਜਦੋਂ ਹਰ ਵੇਲੇ ਸਿਮਰਨ ਕਰੋਗੇ ਤਾਂ ਫਿਰ ਵਾਹਿਗੁਰੂ ਦੇ ਨਾਮ ਨੇ ਤੁਹਾਡੇ ਅੰਦਰੋਂ ਹਉਮੈ ਦੀ ਮੈਲ ਨੂੰ ਧੋ ਕੇ ਬਾਹਰ ਕੱਢ ਦੇਣਾ। ਜਿਵੇਂ ਕੋਈ ਕੱਪੜੇ ਨੂੰ ਮੈਲ ਲੱਗੀ ਹੋਵੇ, ਉਹਨੂੰ ਆਪਾਂ ਸਾਬਣ ਦੇ ਨਾਲ ਧੋ ਕੇ ਸਾਫ਼ ਕਰ ਲੈਂਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹਨ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਵਾਹਿਗੁਰੂ ਦਾ ਨਾਮ ਵੀ ਹਉਮੈ ਦੀ ਮੈਲ ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ। ਇਸ ਲਈ ਗੁਰੂ ਦੁਆਰਾ ਨਾਮ ਜਪੋ, ਗੁਰੂ ਦੁਆਰਾ ਨਾਮ ਜਪੋਗੇ ਤੇ ਫਿਰ ਉਸਨੇ ਹਉਮੈ ਦੀ ਮੈਲ ਨੂੰ ਧੋ ਕੇ ਬਾਹਰ ਕੱਢਣਾ ਹੈ। ਜਿੰਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ, ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ ਅਤੇ ਨਾਲ ਹੀ ਗੁਰਮਤੀ ਵਿਚਾਰ ਅਤੇ ਗੁਰੂ ਦੀ ਮਤ ਦੀ ਵਿਚਾਰ ਕੀਤੀ ਹੈ, ਅਥਵਾ ਗੁਰਮਤੀ ਵਿਚਾਰ ਗੁਰਮਤ ਦੀ ਵਿਚਾਰ ਕਰਕੇ ਅਤੇ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਅਤੇ ਫਿਰ ਉਹਨਾਂ ਨੂੰ ਫਲ ਕੀ ਹੋਇਆ? ਹਜ਼ੂਰ ਅੱਗੇ ਫਰਮਾਉਂਦੇ ਹਨ,
ਤਿਨਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ।
ਉਹਨਾਂ ਗੁਰਮੁਖਾਂ ਦੇ ਹਮੇਸ਼ਾ ਲਈ ਮੁਖ ਉਜਲੇ ਹੋ ਗਏ ਹਨ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਤਿਤ ਸੱਚੇ ਦਰਬਾਰ ਉਸ ਵਾਹਿਗੁਰੂ ਦੇ ਸੱਚੇ ਦਰਬਾਰ ਸੱਚਖੰਡ ਦੇ ਵਿੱਚ, ਪਰਲੋਕ ਦੇ ਵਿੱਚ, ਰੱਬੀ ਦਰਗਾਹ ਦੇ ਵਿੱਚ ਵੀ ਉਹਨਾਂ ਮਹਾਂਪੁਰਖਾਂ ਦੇ ਹਮੇਸ਼ਾ ਲਈ ਮੁਖ ਉਜਲੇ ਹੋ ਗਏ।
ਓਏ ਅੰਮ੍ਰਿਤ ਪੀ ਵਹਿ ਸਦਾ ਸਦਾ ਸੱਚੇ ਨਾਮ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਓਏ ਅੰਮ੍ਰਿਤ ਪੀ ਵਹਿ ਸਦਾ ਸਦਾ, ਉਹ ਗੁਰਮੁਖ ਪਿਆਰੇ ਹਮੇਸ਼ਾ ਹਮੇਸ਼ਾ ਅੰਮ੍ਰਿਤ ਪੀਂਦੇ ਨੇ। ਇਹਦਾ ਮਤਲਬ ਇਹ ਹੈ ਜੋ ਨਾਮ ਦਾ ਸਿਮਰਨ ਦਾ ਰਸ ਹੈ ਉਹ ਇੱਕ ਅੰਮ੍ਰਿਤ ਹੁੰਦਾ ਔਰ ਉਹਦੇ ਨਾਲ ਅਮਰ ਜੀਵਨ ਅਮਰ ਪਦਵੀ ਵੀ ਪ੍ਰਾਪਤ ਹੁੰਦੀ ਹੈ। ਉਹ ਅੰਮ੍ਰਿਤ ਪੀ ਵਹਿ ਸਦਾ ਸਦਾ ਸੱਚੇ ਨਾਮ ਪਿਆਰ, ਉਹ ਸੱਚੇ ਨਾਮ ਦੇ ਨਾਲ ਪਿਆਰ ਕਰਕੇ ਹਰ ਵੇਲੇ ਅੰਮ੍ਰਿਤ ਪੀਂਦੇ ਨੇ। ਅੰਮ੍ਰਿਤ ਕੀ ਹੈ? ਨਾਮ ਦਾ ਰਸ, ਸਿਮਰਨ ਦਾ ਰਸ ਉਹ ਗੁਰਮੁਖ ਪਿਆਰੇ ਹਮੇਸ਼ਾ ਹਮੇਸ਼ਾ ਲਈ ਛਕਦੇ ਹਨ।
ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਐ, ਮਲ ਹਉਮੈ ਕੱਢੈ ਧੋਏ, ਰਹਾਉ। ਮਨ ਮੁਖ ਨਾਮ ਨਾ ਜਾਣਨੀ, ਵਿਣ ਨਾਵੈ ਪਤ ਜਾਏ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖੋ ਜਿਹੜੇ ਮਨਮੁਖ ਬੰਦੇ ਹਨ ਉਹ ਵਾਹਿਗੁਰੂ ਦੇ ਨਾਮ ਦੀ ਕਦਰੋ ਕੀਮਤ ਨੂੰ ਜਾਣਦੇ ਹੀ ਨਹੀਂ, ਵਿਣ ਨਾਵੈ ਪਤ ਜਾਏ, ਅਤੇ ਨਾਮ ਤੋਂ ਬਿਨਾਂ ਉਹਨਾਂ ਦੀ ਪਤ ਵੀ ਚਲੀ ਜਾਂਦੀ ਹੈ। ਕਿਉਂਕਿ ਇੱਜ਼ਤ ਦਾ ਸੰਬੰਧ ਵਾਹਿਗੁਰੂ ਦੇ ਨਾਮ ਦੇ ਨਾਲ ਹੈ। ਜੇ ਨਾਮ ਹੈ ਤਾਂ ਸਾਡੀ ਇੱਜ਼ਤ ਹੋਵੇਗੀ, ਜੇ ਨਾਮ ਚਲਿਆ ਗਿਆ ਤੇ ਸਾਡੀ ਇੱਜ਼ਤ ਵੀ ਨਾਲ ਹੀ ਚਲੀ ਜਾਵੇਗੀ।
ਸ਼ਬਦ ਸਾਧਨਾ ਆਇਓ ਲਾਗੇ ਦੂਜੇ ਪਾਏ।
ਜਿਹੜੇ ਮਨਮੁਖ ਬੰਦੇ ਹਨ ਸ਼ਬਦ ਹੈ ਸਾਧਨਾ ਆਇਓ, ਉਹਨਾਂ ਨੂੰ ਪਾਈ ਸ਼ਬਦ ਦਾ ਸਵਾਦ ਆਇਆ ਹੀ ਨਹੀਂ, ਭਾਵ ਉਹ ਬਾਣੀ ਪੜ੍ਹਦੇ ਨਹੀਂ, ਨਾਮ ਜਪਦੇ ਨਹੀਂ, ਇਸੇ ਲਈ ਉਹਨਾਂ ਨੂੰ ਸਵਾਦ ਕਿੱਥੋਂ ਆਉਣਾ। ਸ਼ਬਦ ਹੈ ਸਾਧਨਾ ਆਇਓ, ਉਹਨਾਂ ਨੂੰ ਨਾਮ ਬਾਣੀ ਦਾ ਰਸ ਨਹੀਂ ਆਇਆ। ਲਾਗੇ ਦੂਜਾ ਪਾਏ, ਉਹ ਤਾਂ ਦੂਜੇ ਪਾਸੇ ਦੂਜੇ ਪ੍ਰੇਮ ਦੇ ਵਿੱਚ ਹੀ ਲੱਗੇ ਹੋਏ ਨੇ। ਉਹਨਾਂ ਨੂੰ ਦੁਨੀਆਂ ਦੇ ਪਦਾਰਥ ਹੀ ਚੰਗੇ ਲੱਗਦੇ ਨੇ ਔਰ ਉਹਨਾਂ ਨੂੰ ਨਸ਼ੇ ਵਿਸ਼ੇ ਹੀ ਚੰਗੇ ਲੱਗਦੇ ਨੇ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨਹੁ ਡਿੱਠੀ। ਇਹ ਸਾਕਤ ਪੁਰਸ਼ਾਂ ਦੀ ਰੀਤੀ ਅਸੀਂ ਅੱਖੀਂ ਵੇਖੀ ਹੈ। ਉਹਨਾਂ ਨੂੰ ਅੰਮ੍ਰਿਤ ਅਤੇ ਗੁਰੂ ਦਾ ਕੌੜਾ ਲੱਗਦਾ ਅਤੇ ਜ਼ਹਿਰ ਮਿੱਠੀ ਲੱਗਦੀ ਹੈ। ਇਸੇ ਲਈ ਉਹਨਾਂ ਨੂੰ ਨਾਮ ਬਾਣੀ ਦਾ ਸਵਾਦ ਤਾਂ ਆਉਂਦਾ ਨਹੀਂ ਅਤੇ ਦੂਜੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਪ੍ਰੇਮ ਕਰਕੇ ਉਸ ਪਾਸੇ ਹੀ ਜ਼ਹਿਰ ਖਾਣ ਦੇ ਵਿੱਚ ਲੱਗੇ ਰਹਿੰਦੇ ਹਨ।
ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਵਿੱਚ, ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ, ਸੇ ਵਿਸ਼ਟਾ ਮਾਹਿ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਮਨਮੁਖ ਬੰਦੇ ਨੇ ਉਹ ਤਾਂ ਵਿਸ਼ਟਾ ਦੇ ਕੀੜੇ ਨੇ, ਗੰਦਗੀ ਦੇ ਕੀੜੇ ਨੇ, ਭਾਵ ਹਮੇਸ਼ਾ ਲਈ ਨਸ਼ਿਆਂ ਵਿਸ਼ਿਆਂ ਦੇ ਵਿੱਚ ਗਰਕ ਹੋਏ ਰਹਿੰਦੇ ਨੇ। ਪਵਹਿ ਵਿੱਚ ਵਿਸ਼ਟਾ ਅਤੇ ਫਿਰ ਜਾ ਕੇ ਵਿਸ਼ਟਾ ਵਿੱਚ ਹੀ ਪੈਂਦੇ ਨੇ, ਭਾਵ ਨਰਕਾਂ ਦੀ ਗੰਦਗੀ ਦੇ ਵਿੱਚ ਜਾ ਕੇ ਉਹਨਾਂ ਨੂੰ ਸੁੱਟਿਆ ਜਾਂਦਾ ਹੈ ਅਤੇ ਵਿਸ਼ਟਾ ਮਾਹੇ ਸਮਾਏ ਅਤੇ ਫਿਰ ਉੱਥੋਂ ਨਿਕਲ ਕੇ ਵੀ ਫਿਰ ਵਿਸ਼ਟਾ ਵਿੱਚ ਹੀ ਸਮਾਉਂਦੇ ਨੇ, ਭਾਵ ਮਾਤਾ ਦੇ ਗਰਭ ਦੇ ਵਿੱਚ। ਉੱਥੇ ਮਲਮੂਤਰ ਵੀ ਹੁੰਦਾ, ਗੰਦਗੀ ਵੀ ਹੁੰਦੀ ਹੈ, ਇੱਥੇ ਵਿਸ਼ਿਆਂ ਰੂਪੀ ਵਿਸ਼ਟਾ ਦੇ ਕੀੜੇ ਉਹ ਬਣੇ ਰਹਿੰਦੇ ਨੇ ਅਤੇ ਫਿਰ ਅੱਗੇ ਜਾ ਕੇ ਨਰਕਾਂ ਦੇ ਕੀੜੇ ਬਣਦੇ ਨੇ, ਉੱਥੋਂ ਨਿਕਲ ਕੇ ਮਾਤਾ ਦੇ ਗਰਭ ਦੀ ਵਿਸ਼ਟਾ ਵਿੱਚ ਸਮਾਉਂਦੇ ਹਨ। ਹਰ ਸਮੇਂ ਉਹਨਾਂ ਦਾ ਗੰਦਗੀ ਦੇ ਨਾਲ ਹੀ ਵਾਹ ਪਿਆ ਰਹਿੰਦਾ ਹੈ।
ਤਿਨਕਾ ਜਨਮ ਸਫਲ ਹੈ ਜੋ ਚੱਲ ਹੈ ਸਤਿਗੁਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਮਨਮੁਖਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਨੇ, ਗੁਰਮੁਖ ਕੌਣ ਨੇ? ਜੋ ਚੱਲੇ ਹੈ ਸਤਿਗੁਰ ਪਾਏ, ਜਿਹੜੇ ਸਤਿਗੁਰੂ ਦੇ ਪਾਏ ਅਨੁਸਾਰ ਹੋ ਕੇ ਚੱਲਦੇ ਨੇ, ਉਹੀ ਗੁਰਮੁਖ ਹਨ। ਤਿਨਕਾ ਜਨਮ ਸਫਲ ਹੈ, ਤੇ ਭਾਈ ਉਹਨਾਂ ਦਾ ਜਨਮ ਸਫਲ ਹੋ ਗਿਆ, ਕਿਉਂਕਿ ਜਿਹੜੇ ਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੁ ਹਰ ਹਰ ਕਥਾ ਨਿਰਾਲੀ। ਤੇ ਜਿਹੜੇ ਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ, ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ।
ਕੁੱਲ ਉਧਾਰ ਹੈ ਆਪਣਾ ਧਨ ਜਣੇ ਦੀ ਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਜਨ ਆਪਣੀ ਕੁੱਲ ਦਾ ਵੀ ਉਧਾਰ ਕਰ ਲੈਂਦੇ ਨੇ। ਧਨ ਜਣੇ ਦੀ ਮਾਏ, ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧੰਨਤਾ ਯੋਗ ਹੋ ਜਾਂਦੀ ਹੈ, ਕਿਉਂਕਿ ਜਿਸ ਮਹਾਂਪੁਰਖ ਨੇ ਵਾਹਿਗੁਰੂ ਦਾ ਨਾਮ ਜਪਿਆ ਹੋਵੇ ਉਹਦੀ ਕੁੱਲ ਵੀ ਉਧਰ ਜਾਂਦੀ ਹੈ, ਉਹਦੀ ਮਾਂ ਵੀ ਧੰਨਤਾ ਯੋਗ ਬਣ ਜਾਂਦੀ ਹੈ। ਮਾਂ ਹੀ ਨਹੀਂ, ਉਹਦਾ ਪਿਤਾ ਵੀ ਧੰਨਤਾ ਯੋਗ ਬਣ ਜਾਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਚੱਲ ਕੇ ਲਿਖਿਆ ਹੈ, ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਔਰ ਉਹਨਾਂ ਦੀ ਮਾਤਾ ਵੀ ਧਨ ਅਤੇ ਉਹਨਾਂ ਦੇ ਪਿਤਾ ਵੀ ਧੰਨਤਾ ਯੋਗ ਹੁੰਦੇ ਨੇ। ਇਸੇ ਲਈ ਕਿਸੇ ਕਵੀ ਨੇ ਬੜਾ ਸੁੰਦਰ ਖਿਆਲ ਦਿੱਤਾ ਹੈ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਜੇ ਮਾਤਾ ਨੇ ਪੁੱਤਰ ਪੈਦਾ ਹੀ ਕਰਨਾ ਹੈ ਤਾਂ ਭਗਤ ਪੈਦਾ ਕਰੇ, ਜੇ ਭਗਤ ਨਹੀਂ ਪੈਦਾ ਕਰ ਸਕਦੀ ਤਾਂ ਫਿਰ ਦਾਤਾ ਹੋਵੇ, ਜੇ ਦਾਤਾ ਵੀ ਨਹੀਂ ਤਾਂ ਸੂਰਮਾ ਹੋਵੇ। ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਕਿਸਮ ਦਾ ਪੁੱਤਰ ਨਹੀਂ ਉਹ ਪੈਦਾ ਕਰ ਸਕਦੀ, ਕਾਹੇ ਗਵਾਵੈ ਨੂਰ, ਫਿਰ ਉਹ ਆਪਣੀ ਸੁੰਦਰਤਾ ਨੂੰ ਅਜਾਈ ਕਿਉਂ ਗਵਾਉਂਦੀ ਹੈ? ਇਸ ਲਈ ਉਹ ਨਾ ਹੀ ਪੁੱਤਰ ਪੈਦਾ ਕਰੇ ਜੇ ਇਹਨਾਂ ਤਿੰਨਾਂ ਗੁਣਾਂ ਦਾ ਧਾਰਨੀ ਨਾ ਹੋਵੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਹਨਾਂ ਦਾ ਜਨਮ ਸਫਲ ਹੁੰਦਾ ਜੋ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ, ਉਹ ਆਪਣੀ ਕੁੱਲ ਦਾ ਵੀ ਉਧਾਰ ਕਰ ਲੈਂਦੇ ਨੇ ਅਤੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧੰਨਤਾ ਯੋਗ ਹੋ ਜਾਂਦੀ ਹੈ।
ਹਰ ਹਰ ਨਾਮ ਤੇ ਆਈ ਹੈ ਜਿਸਨੋਂ ਕਿਰਪਾ ਕਰੇ ਰਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਹਰ ਨਾਮ ਤੇ ਆਈ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਹ ਤੇ ਆਉਂਦਾ ਹੈ ਜਿਸ ਨੂੰ ਕਿਰਪਾ ਕਰੇ ਰਜਾਏ। ਰਜਾਏ ਦਾ ਅਰਥ ਹੈ ਰਜ਼ਾ ਦਾ ਮਾਲਕ, ਭਾਣੇ ਦਾ ਮਾਲਕ, ਅਕਾਲ ਪੁਰਖ ਵਾਹਿਗੁਰੂ ਜਿਸ ਉੱਤੇ ਆਪਣੀ ਕਿਰਪਾ ਕਰ ਦੇਵੇ। ਕਿਉਂਕਿ ਬਾਕੀ ਕੰਮ ਤਾਂ ਸਾਰੇ ਅਸੀਂ ਆਪਣੀ ਅਕਲ ਨਾਲ, ਆਪਣੇ ਦਿਮਾਗ ਨਾਲ, ਆਪਣੀ ਸੋਚ ਨਾਲ, ਆਪਣੀ ਸ਼ਕਤੀ ਨਾਲ ਕਰ ਸਕਦੇ ਹਾਂ, ਪਰ ਜਿਹੜਾ ਨਾਮ ਜਪਣਾ ਹੈ ਇਹ ਵਾਹਿਗੁਰੂ ਦੀ ਚਾਕਰੀ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਜਦੋਂ ਰਜ਼ਾ ਦਾ ਮਾਲਕ ਵਾਹਿਗੁਰੂ ਕਿਰਪਾ ਕਰੇ ਤੇ ਫਿਰ ਉਸਦੇ ਨਾਮ ਨੂੰ ਧਿਆਇਆ ਜਾਂਦਾ ਹੈ।
ਜਿੰਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨੀ ਗੁਰਮੁਖ ਨਾਮ ਤੇ ਆਇਆ, ਜਿਨ੍ਹਾਂ ਨੇ ਗੁਰਮੁਖ ਬਣ ਕੇ ਤੇ ਗੁਰੂ ਦੇ ਸਨਮੁਖ ਹੋ ਕੇ ਤੇ ਗੁਰੂ ਨੂੰ ਤਨ ਮਨ ਧਨ ਅਰਪਣ ਕਰਕੇ ਨਾਮ ਨੂੰ ਧਿਆਇਆ ਹੈ, ਵਿੱਚੋਂ ਆਪ ਗਵਾਏ, ਉਹਨਾਂ ਨੇ ਆਪਣੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦਿੱਤਾ ਹੈ।
ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ।
ਉਹ ਗੁਰਮੁਖ ਅੰਦਰੋਂ ਵੀ ਮਨ ਕਰਕੇ ਤੇ ਬਾਹਰੋਂ ਸਰੀਰ ਕਰਕੇ ਨਿਰਮਲੇ ਪਵਿੱਤਰ ਹੋ ਗਏ ਨੇ, ਭਾਵ ਉਹਨਾਂ ਦਾ ਆਚਾਰ ਵੀ ਤੇ ਉਹਨਾਂ ਦਾ ਵਿਚਾਰ ਵੀ ਦੋਵੇਂ ਹੀ ਨਿਰਮਲ ਹੋ ਗਏ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੀ ਨੰਸਾ ਬਾਣੀ ਵਿੱਚ ਫਰਮਾਇਆ ਹੈ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਇਹ ਗੁਰਮੁਖਾਂ ਦਾ ਜੀਵਨ ਹੁੰਦਾ ਹੈ, ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਉਹ ਨਿਰਮਲ ਹੁੰਦੇ ਨੇ। ਸੱਚੇ ਸੱਚ ਸਮਾਏ ਤੇ ਫਿਰ ਸੱਚੇ ਨਾਮ ਦੁਆਰਾ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ।
ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਧਿਆਏ।
ਅੰਤਲੀ ਪੰਕਤੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਆਏ ਸੇ ਪਰਵਾਨ ਹੈ, ਉਹ ਗੁਰਮੁਖ ਪਿਆਰੇ ਭਾਈ ਸੰਸਾਰ ਦੇ ਵਿੱਚ ਆਏ ਵੀ ਪਰਵਾਨ ਨੇ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਗੁਰਮੁਖਾਂ ਦਾ ਆਉਣਾ ਹੀ ਪ੍ਰਵਾਨ ਲਿਖਿਆ ਹੈ, ਜਿਨ ਗੁਰਮਤੀ ਹਰ ਧਿਆਏ, ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਗੁਰਮੁਖਾਂ ਦਾ ਆਉਣਾ ਵੀ ਪ੍ਰਵਾਨ ਹੈ। ਉਹਨਾਂ ਦੇ ਵਾਸਤੇ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਲਿਖੇ ਹਨ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਗੁਰਮੁਖਾਂ ਦਾ ਆਉਣਾ ਵੀ ਸਫਲ ਹੈ, ਆਉਣਾ ਵੀ ਪ੍ਰਵਾਨ ਹੈ, ਜਿਹੜੇ ਗੁਰਮੁਖ ਪਿਆਰੇ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਨਾਮ ਨੂੰ ਧਿਆਉਂਦੇ ਹਨ।
ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਧਨ ਰਾਸ ਹੈ, ਗੁਰ ਪੂਛ ਕਰਹਿ ਵਾਪਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ, ਜਦੋਂ ਅਸੀਂ ਇਸ ਮਨ ਨੂੰ ਕਿਸੇ ਚੰਗੇ ਪਾਸੇ ਲੱਗਣ ਦਾ ਉਪਦੇਸ਼ ਦਿੰਦੇ ਹਾਂ, ਸਾਡੇ ਮਨ ਦਾ ਸੁਭਾਵ ਐਸਾ ਬਣਿਆ ਹੋਇਆ ਹੈ, ਇਹ ਚੰਗੇ ਪਾਸੇ ਲੱਗਣ ਤੋਂ ਹਮੇਸ਼ਾ ਲਈ ਆਲਸ ਕਰਦਾ ਹੈ। ਜਿਵੇਂ ਸਤਿਗੁਰੂ ਦੇ ਬਚਨ ਨੇ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਅਸੀਂ ਜੇ ਕੋਈ ਦੁਨਿਆਵੀ ਕੰਮ ਧੰਦਾ ਕਰਨਾ ਹੋਵੇ ਤਾਂ ਅਸੀਂ ਰਾਤ ਨੂੰ ਵੀ ਕਰ ਸਕਦੇ ਹਾਂ, ਉਣਿੰਦਰੇ ਰਹਿ ਕੇ ਵੀ ਕਰ ਸਕਦੇ ਹਾਂ, ਪਰ ਜੇ ਨਾਮ ਜਪਣਾ ਹੋਵੇ ਤੇ ਸਤਸੰਗਤ ਵਿੱਚ ਜਾਣਾ ਹੋਵੇ ਤੇ ਫਿਰ ਉਸ ਵੇਲੇ ਸਾਨੂੰ ਨੀਂਦ ਆ ਕੇ ਘੇਰ ਲੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਰੇ ਇਸ ਮਨ ਕੋ ਸਮਝਾਏ, ਹੇ ਭਾਈ ਤੁਸੀਂ ਇਸ ਆਪਣੇ ਮਨ ਨੂੰ ਸਮਝਾਓ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਤੇ ਆਏ, ਐ ਮਨਾ ਤੂੰ ਇੰਨੀ ਆਲਸ ਕਿਉਂ ਕਰਦਾ, ਇੰਨੀ ਦੇਰ ਇੰਨੀ ਢਿੱਲ ਮੱਠ ਕਿਉਂ ਕਰਦਾ ਹੈ, ਗੁਰਮੁਖ ਨਾਮ ਤੇ ਆਏ, ਤੂੰ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆ, ਇਹ ਤੇਰੇ ਕੰਮ ਆਉਣ ਵਾਲੀ ਚੀਜ਼ ਹੈ, ਨਾਮ ਵੱਲੋਂ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਜੇ ਤੁਸੀਂ ਧਰਮ ਦਾ ਕੰਮ ਕਰਨਾ ਹੋਵੇ ਉਹਦੇ ਲਈ ਕਦੇ ਵੀ ਦੇਰ ਨਾ ਕਰੋ, ਕਦੇ ਵੀ ਆਲਸ ਨਾ ਕਰੋ, ਅਤੇ ਜੇ ਕੋਈ ਪਾਪ ਕਰਨਾ ਹੋਵੇ ਉਹਦੇ ਲਈ ਜ਼ਰਾ ਸੋਚ ਲੈਣਾ ਚੰਗੀ ਗੱਲ ਹੁੰਦੀ ਹੈ। ਪਰ ਅਸੀਂ ਸਾਡੀ ਹਾਲਤ ਇਹ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸਿਰ। ਅਸੀਂ ਚੰਗੇ ਕੰਮ ਲਈ ਤਾਂ ਆਲਸ ਕਰਦੇ ਹਾਂ, ਪਰ ਬਦੀ ਵੇਲੇ ਮਾੜੇ ਕੰਮ ਵੇਲੇ ਅਸੀਂ ਉੱਠ ਕੇ ਸ਼ੇਰ ਬਣ ਜਾਂਦੇ ਹਾਂ ਜਾਂ ਪੂਰੇ ਸ਼ੇਰ ਹੋ ਜਾਂਦੇ ਹਾਂ। ਇਹ ਸਾਡਾ ਸੁਭਾਅ ਬਣਿਆ ਹੋਇਆ। ਪਰ ਹਜ਼ੂਰ ਕਹਿੰਦੇ ਕਿ ਐ ਮਨਾ, ਤੂੰ ਇਉਂ ਆਲਸ ਕਿਉਂ ਕਰਦਾ? ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਧਿਆ, ਇਹਦੇ ਨਾਲ ਤੇਰਾ ਜੀਵਨ ਸਫਲ ਹੋਵੇਗਾ। ਹਰ ਭਗਤਾਂ ਹਰ ਤਨ ਰਾਸ ਹੈ, ਗੁਰਪੂਸ਼ ਕਰਹਿ ਵਾਪਾਰ। ਜਿਹੜੇ ਵਾਹਿਗੁਰੂ ਦੇ ਭਗਤ ਨੇ, ਉਹਨਾਂ ਦੇ ਪਾਸ ਵਾਹਿਗੁਰੂ ਦਾ ਨਾਮ ਦਾ ਤਨ ਹੈ, ਇਹੀ ਵਾਹਿਗੁਰੂ ਦਾ ਨਾਮ ਉਹਨਾਂ ਦੀ ਪੂੰਜੀ ਹੈ। ਗੁਰਪੂਸ਼ ਕਰਹਿ ਵਾਪਾਰ, ਉਹ ਗੁਰੂ ਨੂੰ ਪੁੱਛ ਕੇ, ਕਿਉਂਕਿ ਗੁਰੂ ਨਾਮ ਦੇ ਮਾਲਕ ਨੇ, ਉਹ ਗੁਰੂ ਨੂੰ ਪੁੱਛ ਕੇ ਕਰਹਿ ਵਾਪਾਰ, ਉਹ ਭਾਈ ਅੱਗੇ ਵਪਾਰ ਕਰਦੇ ਨੇ। ਕਿਹੜਾ ਵਪਾਰ? ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਵਪਾਰ ਕਿਹੜਾ? ਆਪ ਜਪੈ ਅਵਰਹ ਨਾਮ ਜਪਾਵੈ, ਅਥਵਾ ਦੈਵੀ ਗੁਣਾਂ ਦਾ ਵਪਾਰ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਇਉਂ ਜਿਹੜੇ ਗੁਰਮੁਖ ਹਨ, ਉਹ ਹਰ ਗੱਲ ਗੁਰੂ ਨੂੰ ਪੁੱਛ ਕੇ ਕਰਦੇ ਨੇ, ਆਪਦੀ ਮਰਜ਼ੀ ਨਹੀਂ। ਜੋ ਗੁਰ ਕਹੇ ਸੋਈ ਪਲ ਮੰਨੋ, ਇਹਨਾਂ ਬਚਨਾਂ 'ਤੇ ਪਹਿਰਾ ਦਿੰਦੇ ਨੇ। ਉਹਨਾਂ ਦੇ ਪਾਸ ਵਾਹਿਗੁਰੂ ਦੇ ਨਾਮ ਧਨ ਦੀ ਪੂੰਜੀ ਹੁੰਦੀ ਹੈ, ਅਤੇ ਗੁਰੂ ਨੂੰ ਪੁੱਛ ਕੇ, ਗੁਰੂ ਤੋਂ ਆਗਿਆ ਲੈ ਕੇ ਫਿਰ ਉਹ ਨਾਮ ਜਪਣ ਜਪਾਉਣ ਦਾ ਵਪਾਰ ਕਰਦੇ ਹਨ।
ਹਰ ਨਾਮ ਸਲਾਹਨ ਸਦਾ ਸਦਾ ਵੱਖਰ, ਹਰ ਨਾਮ ਆਧਾਰ।
ਉਹ ਗੁਰਮੁਖ ਪਿਆਰੇ, ਹਰ ਨਾਮ ਸਲਾਹਨ ਸਦਾ ਸਦਾ, ਉਹ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਨੇ, ਕਿਉਂਕਿ ਦੁਨੀਆ 'ਤੇ ਹੋਰ ਵੀ ਕਈ ਚੀਜ਼ਾਂ ਦੀ ਸਲਾਹੁਤ ਕਰਦੀ ਹੈ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਭਗਤ ਲੋਕ ਨੇ, ਉਹ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਨੇ। ਵੱਖਰ ਹਰ ਨਾਮ ਆਧਾਰ, ਅਤੇ ਵਾਹਿਗੁਰੂ ਦੇ ਨਾਮ ਦੀ ਵੱਖਰ ਦਾ ਹੀ ਉਹਨਾਂ ਨੂੰ ਆਸਰਾ ਹੁੰਦਾ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਰਤਨ ਵਰਗਾ ਅਮੋਲਕ ਹੈ। ਇਸ ਲਈ ਉਹ ਇਹਦੀ ਸਿਫਤ ਕਰਦੇ ਥੱਕਦੇ ਨਹੀਂ, ਅਤੇ ਵੱਖਰ ਹਰ ਨਾਮ ਆਧਾਰ ਉਹਨਾਂ ਨੂੰ ਨਾਮ ਰੂਪੀ ਵੱਖਰ ਦਾ ਹੀ ਸਭ ਤੋਂ ਵੱਡਾ ਆਸਰਾ ਹੁੰਦਾ ਹੈ।
ਗੁਰਪੂਰੇ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ।
ਅਤੇ ਨਾਮ ਮਹਾਰਾਜ ਮਿਲਿਆ ਕਿੱਥੋਂ ਹੈ? ਹਜ਼ੂਰ ਕਹਿੰਦੇ ਗੁਰਪੂਰੇ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਕਿਰਪਾ ਕੀਤੀ ਵੀ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਹਰ ਭਗਤਾਂ ਅਤੁੱਟ ਭੰਡਾਰ, ਹੁਣ ਉਹਨਾਂ ਭਗਤਾਂ ਦੇ ਕੋਲੇ ਵਾਹਿਗੁਰੂ ਦੇ ਨਾਮ ਦੇ ਅਖੁੱਟ ਭੰਡਾਰ ਭਰੇ ਹੋਏ ਨੇ, ਕਿਉਂਕਿ ਜਿੰਨਾ ਵੀ ਕੋਈ ਜ਼ਿਆਦਾ ਸਿਮਰਨ ਕਰਦਾ ਹੈ ਔਰ ਓਨਾ ਹੀ ਉਹਦੇ ਕੋਲੇ ਉਹ ਭੰਡਾਰਾ ਹੋਰ ਵਧੀ ਜਾਂਦਾ। ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਐਸਾ ਨਾਮ ਦਾ ਖਜ਼ਾਨਾ ਹੈ, ਜਿੰਨਾ ਵੀ ਜਪੀ ਜਾਓ ਤੇ ਓਨਾ ਹੋਰ ਵਧੀ ਜਾਂਦਾ ਹੈ।
ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰਹਿ, ਗੁਰਮੁਖ ਨਾਮ ਧਿਆਏ ਰਹਾਉ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ ਬਈ, ਜੇ ਕੋਈ ਗੁਰਮੁਖ ਬਣ ਕੇ ਇਸ ਗੱਲ ਦੀ ਵਿਚਾਰ ਕਰੇ ਬਈ ਵਾਹਿਗੁਰੂ ਦੀ ਭਗਤੀ ਕੀ ਹੈ। ਕਈ ਲੋਕ ਪੁੱਛਦੇ ਨੇ ਵੀ ਦੱਸੋ ਜੀ ਵਾਹਿਗੁਰੂ ਦੀ ਭਗਤੀ ਦਾ ਸਰੂਪ ਕੀ ਹੈ। ਕੁਛ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਵੀ ਭਗਤੀ ਨੌ ਪ੍ਰਕਾਰ ਦੀ ਹੁੰਦੀ ਹੈ। ਸਰਵਣ ਸਿਮਰਨ ਔ ਕੀਰਤਨ, ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ, ਸਰਵਨ ਵੇਦਨ ਜਾਣ। ਪਰ ਹਜ਼ੂਰ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ। ਜਿਹੜੀ ਅਸਲੀ ਭਗਤੀ ਹੈ ਵਾਹਿਗੁਰੂ ਦੀ, ਵਾਹਿਗੁਰੂ ਦਾ ਪਿਆਰ ਹੀ ਹੈ। ਬਸ ਤੁਸੀਂ ਵਾਹਿਗੁਰੂ ਦੇ ਨਾਲ ਮਨੋ ਤਨੋ ਪ੍ਰੇਮ ਕਰੋ, ਇਹੀ ਅਸਲੀ ਭਗਤੀ ਹੈ। ਠੀਕ ਹੈ, ਨਵ ਦਾ ਭਗਤੀ ਆਪਣੇ ਥਾਂ ਹੈ, ਪਰ ਉਹਦੇ ਮੁਕਾਬਲੇ 'ਤੇ ਇੱਕ ਪ੍ਰੇਮਾ ਭਗਤੀ ਵੀ ਹੈ। ਪ੍ਰੇਮਾ ਭਗਤੀ ਦਾ ਅਰਥ ਹੈ ਹਰ ਭਗਤ ਹਰ ਕਾ ਪਿਆਰ ਹੈ। ਹਰੀ ਦਾ ਪਿਆਰ ਹੀ ਅਸਲੀ ਵਾਹਿਗੁਰੂ ਦੀ ਭਗਤੀ ਹੈ। ਬਸ ਵਾਹਿਗੁਰੂ ਦੇ ਨਾਲ ਪਿਆਰ ਕਰੋ। ਜੇ ਗੁਰੂ ਦੁਆਰਾ ਗੁਰਮੁਖ ਬਣ ਕੇ ਇਸ ਗੱਲ ਦੀ ਵਿਚਾਰ ਕਰੋਗੇ ਅਤੇ ਵਾਹਿਗੁਰੂ ਦੀ ਭਗਤੀ ਕੀ ਹੈ, ਤਾਂ ਇਹੀ ਜਵਾਬ ਮਿਲੇਗਾ, ਹਰ ਭਗਤ ਹਰ ਕਾ ਪਿਆਰ ਹੈ। ਵਾਹਿਗੁਰੂ ਦੀ ਭਗਤੀ ਉਹਦਾ ਪਿਆਰ ਹੀ ਹੈ, ਬਸ ਵਾਹਿਗੁਰੂ ਨਾਲ ਪਿਆਰ ਕਰਨਾ ਚਾਹੀਦਾ ਹੈ।
ਪਾਖੰਡ ਭਗਤ ਨਾ ਹੋਵਈ ਦੁਬਿਧਾ ਬੋਲ ਖੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਖੰਡ ਦੇ ਨਾਲ ਕਦੇ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਇਹਦਾ ਮਤਲਬ ਇਹ ਹੈ ਵੀ ਜੇ ਸਾਡੇ ਮਨ ਦੇ ਅੰਦਰ ਪ੍ਰੇਮ ਭਾਵਨਾ ਨਾ ਹੋਵੇ, ਅਸੀਂ ਉਤਲੇ ਮਨੋਂ ਭਾਵੇਂ ਠੀਕ ਹੈ ਮਾਲਾ ਵੀ ਫੇਰ ਲਈਏ, ਕੋਈ ਧਰਮੀਆਂ ਵਾਲਾ ਬਾਣਾ ਵੀ ਧਾਰਨ ਕਰ ਲਈਏ, ਪਰ ਪਖੰਡ ਦੇ ਨਾਲ ਭਗਤੀ ਨਹੀਂ ਹੁੰਦੀ। ਦੁਬਿਧਾ ਬੋਲ ਖੁਆਰ, ਵੀ ਜਿਹੜੇ ਦੁਬਿਧਾ ਦੇ ਬੋਲ ਅਸੀਂ ਬੋਲਦੇ ਹਾਂ ਇਹ ਤਾਂ ਖੁਆਰ ਕਰਨ ਵਾਲੇ ਹੁੰਦੇ ਨੇ। ਇਹਦਾ ਮਤਲਬ ਇਹ ਹੈ ਸਾਡੇ ਅੰਦਰ ਕੁਝ ਹੋਰ ਹੁੰਦਾ, ਬਾਹਰੋਂ ਕੁਝ ਹੋਰ ਹੁੰਦਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਬਾਰੇ ਇਹ ਗੱਲ ਲਿਖੀ ਹੈ, ਰਹਿਤ ਅਵਰ ਕਸ਼ ਅਵਰ ਕਮਾਵਤ, ਮਾਨੀ ਪ੍ਰੀਤ ਮੁਖੋ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੇ। ਇਹ ਦੁਬਿਧਾ ਦੇ ਬੋਲ ਨੇ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਇਹ ਜਿਹੜੇ ਦੁਬਿਧਾ ਦੇ ਬੋਲ ਨੇ ਵੀ ਲੋਕਾਂ ਨੂੰ ਕੁਛ ਹੋਰ ਕਹਿਣਾ ਅਤੇ ਆਪ ਕੁਛ ਹੋਰ ਕਰੀ ਜਾਣਾ, ਇਹ ਦੁਬਿਧਾ ਦੇ ਬੋਲ ਨੇ, ਇਹ ਖੁਆਰ ਕਰਨ ਵਾਲੇ ਨੇ। ਅਤੇ ਯਾਦ ਰੱਖੋ, ਪਖੰਡ ਦੇ ਨਾਲ ਕਦੇ ਭਗਤੀ ਨਹੀਂ ਹੋ ਸਕਦੀ। ਪਖੰਡ ਦੇ ਨਾਲ ਲੋਕਾਂ ਨੂੰ ਤਜਾਇਆ ਜਾ ਸਕਦਾ ਪਰ ਰੱਬ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਇਸੇ ਲਈ ਜੇ ਭਗਤੀ ਕਰਨੀ ਹੈ ਤਾਂ ਸ਼ੁੱਧ ਭਾਵਨਾ ਦੇ ਨਾਲ ਅਤੇ ਨਿਸ਼ਕਪਟ ਹੋ ਕੇ ਕਰਨੀ ਚਾਹੀਦੀ ਹੈ।
ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਜਨ ਰਲਾਇਆ ਨਾ ਰਲੇ, ਉਹ ਜਨ ਗੁਰਮੁਖ ਪਿਆਰਾ ਹੋਰ ਲੋਕਾਂ ਦੇ ਵਿੱਚ ਰਲਾਇਆ ਰਲ ਨਹੀਂ ਸਕਦਾ। ਜਿਸ ਅੰਤਰ ਵਿਵੇਕ ਵਿਚਾਰ, ਜਿਸਦੇ ਅੰਦਰ ਵਿਵੇਕ ਵਿਚਾਰ ਦਾ ਅਰਥ ਹੈ ਆਤਮਾ ਅਤੇ ਪਰਮਾਤਮਾ ਦੀ ਏਕਤਾ ਦੀ ਵਿਚਾਰ ਪੈਦਾ ਹੋ ਜਾਵੇ, ਭਾਵ ਜਿਸ ਨੂੰ ਆਤਮਾ ਅਤੇ ਪਰਮਾਤਮਾ ਦੀ ਏਕਤਾ ਦਾ ਗਿਆਨ ਹਾਸਲ ਹੋ ਜਾਵੇ, ਉਹ ਦੂਸਰਿਆਂ ਵਿੱਚ ਰਲਾਇਆ ਰਲ ਹੀ ਨਹੀਂ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਰਤਨ ਲੁਕਾਇਆ ਲੁਕੈ ਨਾਹੀਂ ਜੇ ਕੋ ਰੱਖਿਆ ਲੁਕਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਦੇ ਅੰਦਰ ਵਿਵੇਕ ਦੀ ਵਿਚਾਰ ਹੈ, ਜੀਵ ਈਸ਼ ਦੀ ਏਕਤਾ ਦੀ ਵਿਚਾਰ ਹੈ, ਜਿਹੜੇ ਅੰਦਰੋਂ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹ ਕਿਸੇ ਦੇ ਨਾਲ ਰਲਾਏ ਰਲ ਨਹੀਂ ਸਕਦੇ। ਉਹਨਾਂ ਦਾ ਆਚਾਰ, ਉਹਨਾਂ ਦਾ ਵਿਹਾਰ ਦੂਸਰਿਆਂ ਨਾਲੋਂ ਵੱਖਰਾ ਹੀ ਦਿਖਾਈ ਦਿੰਦਾ ਹੈ।
ਸੋ ਸੇਵਕ ਹਰ ਆਖੀ ਹੈ ਜੋ ਹਰ ਰਾਖੈ ਉਰਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਉਹ ਸੇਵਕ ਵਾਹਿਗੁਰੂ ਦਾ ਆਖਿਆ ਜਾਂਦਾ ਹੈ, ਜਾਂ ਇਉਂ ਕਹਿ ਦਿਓ ਉਹ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਦਾਸ, ਸੰਤ, ਭਗਤ, ਮਹਾਂਪੁਰਖ ਆਖਿਆ ਜਾਂਦਾ ਹੈ, ਜੋ ਹਰ ਰਾਖੈ ਉਰਤਾਰ, ਵੀ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ, ਉਹਦੀ ਯਾਦ ਨੂੰ, ਉਹਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ।
ਮਨ ਤਨ ਸੌਂਪੇ ਆ ਗਏ ਧਰੈ ਹਉ ਮੈਂ ਵਿੱਚੋਂ ਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਆਪਣਾ ਮਨ ਵੀ ਅਤੇ ਤਨ ਵੀ ਸੌਂਪ ਕੇ ਵਾਹਿਗੁਰੂ ਦੇ ਅੱਗੇ ਰੱਖ ਦਿੰਦਾ ਹੈ। ਹਉ ਮੈਂ ਵਿੱਚੋਂ ਮਾਰ, ਅਤੇ ਆਪਣੇ ਵਿੱਚੋਂ ਹਉ ਮੈਂ ਨੂੰ ਮਾਰ ਦਿੰਦਾ। ਇਹਦਾ ਮਤਲਬ ਇਹ ਹੈ ਵੀ ਤਨ ਮਨ ਗੁਰੂ ਨੂੰ ਭੇਟ ਕਰਕੇ ਅਤੇ ਫਿਰ ਇਹਦਾ ਵੀ ਮਾਣ ਨਹੀਂ ਕਰਨਾ। ਕਈ ਵਾਰੀ ਮਨੁੱਖ ਨੂੰ ਆਪਣੀ ਸੇਵਾ ਦਾ ਹੀ ਮਾਣ ਹੋ ਜਾਂਦਾ, ਆਪਣੀ ਭਗਤੀ ਦਾ ਹੀ ਮਾਣ ਹੋ ਜਾਂਦਾ, ਪਰ ਹਜ਼ੂਰ ਕਹਿੰਦੇ ਨਹੀਂ, ਮਨ ਤਨ ਸੌਂਪੇ ਆਗੈ ਤਰੇ, ਆਪਣਾ ਮਨ ਵੀ ਅਤੇ ਤਨ ਵੀ ਗੁਰੂ ਦੇ ਅੱਗੇ ਅਰਪਣ ਕਰਕੇ ਰੱਖ ਦੇਵੇ, ਹਉਮੈ ਵਿੱਚੋਂ ਮਾਰ, ਅਤੇ ਫਿਰ ਇਹਦੇ ਨਾਲ ਹੀ ਆਪਣੇ ਅੰਦਰੋਂ ਹਉਮੈ ਵੀ ਮਾਰ ਦੇਵੇ, ਭਾਵ ਇਸ ਗੱਲ ਦਾ ਮਾਣ ਨਾ ਕਰ ਬੈਠੇ ਵੀ ਮੈਂ ਬਹੁਤ ਵੱਡੀ ਸੇਵਾ ਕੀਤੀ ਹੈ, ਬਹੁਤ ਵੱਡੀ ਘਾਲਣਾ ਕੀਤੀ ਹੈ, ਅਤੇ ਬਲਕਿ ਤਿਆਗ ਦਾ ਵੀ ਤਿਆਗ ਕਰੇ, ਤਿਆਗ ਦਾ ਵੀ ਹੰਕਾਰ ਛੱਡ ਦੇਵੇ।
ਧੰਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੇ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧੰਨ ਗੁਰਮੁਖ ਸੋ ਪਰਵਾਨ ਹੈ, ਉਹ ਗੁਰਮੁਖ ਧੰਨ ਹੈ, ਅਤੇ ਫਿਰ ਉਹ ਗੁਰਮੁਖ ਭਾਈ ਪਰਵਾਨ ਵੀ ਹੈ। ਜੇ ਕਦੇ ਨਾ ਆਵੇ ਹਾਰ, ਜਿਸ ਨੂੰ ਕਦੇ ਵੀ ਹਾਰ ਨਹੀਂ ਪ੍ਰਾਪਤ ਹੁੰਦੀ। ਇਹਦਾ ਮਤਲਬ ਇਹ ਹੈ ਕਿ ਜਿਹੜੇ ਗੁਰਮੁਖ ਨੇ ਉਹ ਆਪਣੀ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਨੇ, ਉਹ ਆਪਣਾ ਜੀਵਨ ਸਫਲ ਕਰਕੇ ਜਾਂਦੇ ਨੇ, ਅਤੇ ਉਹਨਾਂ ਨੂੰ ਕਦੇ ਵੀ ਹਾਰ ਦਾ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਤੇ ਉਹੀ ਗੁਰਮੁਖ ਪਾਈ ਪ੍ਰਵਾਨ ਨੇ ਅਤੇ ਉਹੀ ਧੰਤਾ ਯੋਗ ਹਨ।
ਕਰਮ ਮਿਲੇ ਤਾਂ ਪਾਈ ਹੈ, ਵਿਣ ਕਰਮੇ ਪਾਇਆ ਨਾ ਜਾਏ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਨੂੰ ਇਹ ਦੱਸੋ ਵੀ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਹਜ਼ੂਰ ਕਹਿੰਦੇ ਕਰਮ ਮਿਲੇ ਤਾਂ ਪਾਈ ਹੈ, ਵਾਹਿਗੁਰੂ ਦੀ ਕਿਰਪਾ ਦੁਆਰਾ ਮਿਲੇ ਤਾਂ ਉਹ ਨਾਮ ਨੂੰ ਪ੍ਰਾਪਤ ਕਰੀਦਾ ਹੈ, ਵਿਣ ਕਰਮੇ ਪਾਇਆ ਨਾ ਜਾਏ। ਅਤੇ ਬਿਨਾਂ ਵਾਹਿਗੁਰੂ ਦੀ ਬਖਸ਼ਿਸ਼ ਤੋਂ ਉਹ ਨਾਮ ਪਾਇਆ ਹੀ ਨਹੀਂ ਜਾ ਸਕਦਾ, ਕਿਉਂਕਿ ਵਾਹਿਗੁਰੂ ਦਾ ਨਾਮ ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ ਹੈ, ਇਹ ਸਾਡੀ ਮਿਹਨਤ ਦਾ ਫਲ ਨਹੀਂ, ਸਾਡੇ ਕਰਮ ਦਾ ਫਲ ਨਹੀਂ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਉਹ ਪ੍ਰਾਪਤ ਹੁੰਦਾ ਹੈ।
ਲੱਖ ਚੌਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖੋ ਸੰਸਾਰ ਵੱਲ ਨਜ਼ਰ ਮਾਰ ਕੇ ਲੱਖ ਚੌਰਾਸੀ ਹੀ ਤਰਸ ਦੇ, ਜਿਹੜੇ 84 ਲੱਖ ਜੂਨਾਂ ਦੇ ਜੀਵ ਨੇ ਉਹ ਵੀ ਤਰਸਦੇ ਫਿਰਦੇ ਨੇ, ਉਹ ਵੀ ਚਾਹੁੰਦੇ ਨੇ ਸਾਨੂੰ ਵੀ ਨਾਮ ਮਿਲ ਜਾਵੇ, ਸਾਨੂੰ ਵੀ ਆਤਮਕ ਸੁੱਖ ਮਿਲ ਜਾਵੇ, ਸਾਨੂੰ ਵੀ ਅਮਰ ਪਦਵੀ ਪ੍ਰਾਪਤ ਹੋ ਜਾਵੇ, ਪਰ ਨਹੀਂ ਮਿਲ ਸਕਦੀ। ਇਹ ਮਨੁੱਖਾ ਦੇਹ ਦੇ ਵਿੱਚ ਹੀ ਸਭ ਕੁਝ ਪ੍ਰਾਪਤ ਹੁੰਦਾ, ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹ ਬਚਨ ਆਖੇ ਨੇ, ਹੀਰੇ ਜੈਸਾ ਜਨਮ ਹੈ, ਇਹ ਜਿਹੜਾ ਜਨਮ ਹੀਰੇ ਵਰਗਾ ਅਮੋਲਕ ਹੈ, ਇਹਨੂੰ ਸਫਲ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਹੋਰ 84 ਲੱਖ ਜੂਨਾਂ ਦੇ ਜੀਵ ਤਰਸਦੇ ਫਿਰਦੇ ਨੇ, ਜਿਸ ਮੇਲੇ ਸੋ ਮਿਲੇ ਹਰ ਆਏ, ਜਿਸ ਨੂੰ ਭਾਈ ਸਤਿਗੁਰੂ ਮਿਲਦੇ ਨੇ ਸੋ ਮਿਲੇ ਹਰ ਆਏ, ਅਤੇ ਵੀ ਉਹਨੂੰ ਹੀ ਆ ਕੇ ਵਾਹਿਗੁਰੂ ਪਰਮੇਸ਼ਰ ਮਿਲਦਾ। ਜਿਹਨੂੰ ਸਤਿਗੁਰੂ ਮਿਲਦੇ ਨੇ ਅਤੇ ਉਹਨੂੰ ਹੀ ਆ ਕੇ ਵਾਹਿਗੁਰੂ ਪਰਮੇਸ਼ਰ ਮਿਲਦਾ, ਇਹਦਾ ਮਤਲਬ ਇਹ ਹੈ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜਿਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵੱਲੋਂ ਸਿੱਖੀ ਦਾ ਪ੍ਰਮਾਣ ਪੱਤਰ ਦੇ ਦਿੰਦੇ ਨੇ, ਅਤੇ ਫਿਰ ਉਹਨੂੰ ਆ ਕੇ ਵਾਹਿਗੁਰੂ ਪਰਮੇਸ਼ਰ ਮਿਲਦਾ। ਜਿਸ ਮੇਲੇ ਸੋ ਮਿਲੇ ਹਰ ਆਏ, ਜਿਸ ਨੂੰ ਸਤਿਗੁਰੂ ਮਿਲਦੇ ਨੇ ਅਤੇ ਫਿਰ ਉਹਨੂੰ ਹੀ ਆ ਕੇ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ।
ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਨਾਨਕ ਗੁਰਮੁਖ ਹਰ ਪਾਇਆ, ਉਹਨਾਂ ਨੇ ਗੁਰੂ ਦੀ ਕਿਰਪਾ ਦੁਆਰਾ ਹਰ ਪਾਇਆ, ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਇਹਦਾ ਮਤਲਬ ਇਹ ਹੈ ਵੀ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ, ਗੁਰੂ ਤੋਂ ਬਿਨਾਂ ਨਹੀਂ। ਜੇ ਕੋਈ ਗੁਰੂ ਤੋਂ ਬਿਨਾਂ ਰੱਬ ਦੀ ਭਾਲ ਕਰਨ ਤੁਰ ਵੀ ਪੈਂਦਾ ਹੈ, ਉਹਨੂੰ ਰੱਬ ਨਹੀਂ ਮਿਲਦਾ। ਕਈ ਬੰਦੇ ਨਾਸਤਕ ਹੋ ਜਾਂਦੇ ਨੇ, ਇਸੇ ਲਈ ਕਿਸੇ ਵਿਦਵਾਨ ਨੇ ਇਹ ਵੀ ਲਿਖ ਦਿੱਤਾ ਹੈ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਇਸ 'ਤੇ ਕਾਫਰ ਹੋ ਜਾਏ ਬੰਦਾ। ਜਿਹੜੇ ਗੁਰੂ ਤੋਂ ਬਿਨਾਂ ਰੱਬ ਦੀ ਭਾਲ ਕਰਦੇ ਨੇ, ਉਹ ਆਖਰ ਕਾਫਰ ਹੋ ਜਾਂਦੇ ਨੇ, ਉਹ ਨਾਸਤਕ ਬਣ ਜਾਂਦੇ ਨੇ, ਬਾਗੀ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨਾਨਕ ਗੁਰਮੁਖ ਹਰ ਪਾਇਆ, ਬਈ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਸਦਾ ਹਰ ਨਾਮ ਸਮਾਏ। ਅਤੇ ਫਿਰ ਉਹਨਾਂ ਗੁਰਮੁਖਾਂ ਦੀ ਇਹ ਅਵਸਥਾ ਬਣ ਜਾਂਦੀ ਹੈ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ ਨਾ, ਉਹ ਹਰ ਵੇਲੇ ਨਾਮ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ, ਉਹ ਨਾਮ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਰਹਿ ਸਕਦੇ। ਸਵਾਸ ਸਵਾਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਉਹ ਸਫਲ ਕਰਦੇ ਹਨ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਉਹਨਾਂ ਮਹਾਂਪੁਰਖਾਂ ਦੇ ਬਾਰੇ ਲਿਖਿਆ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਮਹਾਂਪੁਰਖ ਨੇ ਜਿਨ੍ਹਾਂ ਨੂੰ ਸਵਾਸ ਗਰਾਸ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਕਦੇ ਵੀ ਵਾਹਿਗੁਰੂ ਦਾ ਨਾਮ ਭੁੱਲਦਾ ਨਹੀਂ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ। ਗੁਰਮੁਖਾਂ ਅਤੇ ਮਨਮੁਖਾਂ ਦੀ ਵਿਵੇਚਨਾ ਕਰਕੇ ਅਤੇ ਸਾਨੂੰ ਗੁਰਮੁਖ ਬਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਮੁਖ ਬਣ ਦੇ ਲਈ ਗੁਰੂ ਦੇ ਮਾਰਗ 'ਤੇ ਚੱਲਣਾ, ਗੁਰੂ ਵਾਲੇ ਬਣਨਾ ਅਤੇ ਗੁਰੂ ਦੀ ਆਗਿਆ ਮੰਨਣੀ ਸਾਡੇ ਲਈ ਜ਼ਰੂਰੀ ਹੋ ਜਾਂਦੀ ਹੈ। ਸੋ ਆਪਾਂ ਇਸ ਉਪਦੇਸ਼ ਨੂੰ ਸੁਣਿਆ ਹੈ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਲੱਖ 84 ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ, ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।